ਲਾ ਦੂਜਾ ਇਕ ਨੇਹੀ ਦਾਤ ਆਪਤ ਦੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੇ ਮਿਲੇ ਇਕ ਨੇਹੀ ਦਾਤ ਆਪਸ ਤੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੇ ਮਿਲੇ ਮੱਲਾ ਦੂਜਾ ਇਕ ਨੇਹੀ ਚਾਕਰੀ ਜਿਤ ਬਹੁ ਖਸਮ ਨਾ ਜਾਏ ਨਾਨਕ ਸੇਵ ਕਾਂਡੀਏ ਜਿਸੇ ਤੀ ਖਸਮ ਸਮਾਏ ਪੌੜੀ ਨਾਨਕ ਅੰਤ ਨਾ ਜਾਪਣੀ ਹਰ ਤਾਂ ਕੇ ਪਾਰਾਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇਕ ਨਾ ਗਲੀ ਜੰਜੀਰੀਆਂ ਇਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪ ਹੋਂ ਕੈਸੂ ਕਰੀ ਪੁਕਾਰ ਨਾਨਕ ਕਰੁਣਾ ਜਿਨ ਕੀਆ ਫਿਰ ਤਿਸ ਹੀ ਕਰੁਣੀ ਸਾਰ ਤੇਸਵੀਂ ਪੌੜੀ ਦੇ ਨਾਲ ਵੀ ਸੰਬੰਧਿਤ ਦੋ ਸਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਨ। ਆਪ ਇਸ ਦੇ ਵਿੱਚ ਫਰਮਾਨ ਕਰਦੇ ਨੇ ਕਿ ਆਪਣੀ ਚਲਾਕੀ ਨਾਲ ਆਪਣੀ ਮਿਹਨਤ ਮੰਨ ਕੇ ਜੋ ਵਸਤੂ ਅਤੇ ਦਾਤ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਸਾਹਿਬ ਕਹਿੰਦੇ ਨੇ ਉਸ ਨੂੰ ਅਸੀਂ ਪ੍ਰਭੂ ਦੀ ਦਾਤ ਨਹੀਂ ਕਹਿ ਸਕਦੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਉਹ ਦਾਤ ਵਾਸਤਵਿਕ ਦਾਤ ਨਹੀਂ ਆਉਂਦੀ, ਭਾਵੇਂ ਦਿੱਤਾ ਤੇ ਸਭ ਕੁਝ ਪ੍ਰਭੂ ਦਾ, ਪਰ ਦਾਤ ਉਹ ਉਤਨੇ ਚਿਰ ਤੱਕ ਦਾਤ ਨਹੀਂ ਜਿਸ ਦੇ ਵਿੱਚ ਮਨੁੱਖ ਦੀ ਆਪਣੀ ਅਕਲ, ਆਪਣੀ ਸਿਆਣਪ, ਆਪਣਾ ਅਹੰਕਾਰ ਜੁੜਿਆ ਹੋਇਆ ਹੈ ਕਿ ਇਹ ਮੈਂ ਆਪਣੇ ਬਾਹੂ ਬਲ ਨਾਲ ਪ੍ਰਾਪਤ ਕੀਤਾ ਹੈ, ਇਹ ਮੈਂ ਆਪਣੀ ਅਕਲ ਦੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੈ, ਜਾਂ ਇਹ ਮੈਂ ਸਭ ਕੁਝ ਜੋ ਪ੍ਰਾਪਤ ਕੀਤਾ ਹੈ ਮਿੱਤਰਾਂ ਦੀ ਤਾਕਤ ਨਾਲ, ਪਰਿਵਾਰ ਦੀ ਸ਼ਕਤੀ ਨਾਲ। ਕਿਸੇ ਤਰ੍ਹਾਂ ਦੀ ਵੀ ਸ਼ਕਤੀ ਜਿਹਦੇ ਪਿੱਛੇ ਪਰਮਾਤਮ ਬੋਧ ਨਾ ਹੋਵੇ, ਜੋ ਕੁਛ ਵੀ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਉਸਦੇ ਚ ਭਾਵਨਾ ਹੀ ਨਹੀਂ ਪੈਦਾ ਹੁੰਦੀ ਕਿ ਪ੍ਰਭੂ ਦੀ ਦਿੱਤੀ ਹੋਈ ਦਾਤ ਹੈ। ਅਗਰ ਇਹ ਭਾਵਨਾ ਪੈਦਾ ਹੋ ਜਾਏ ਕਿ ਨਹੀਂ ਸਭ ਕੁਛ ਤੇਰੀ ਦਾਤ ਹੈ, ਕਦੀ ਬਗੌਰ ਮੁਤਾਲਾ ਕਰੀਏ ਇਹ ਜੀਵਨ ਜੋ ਆਇਆ ਹੈ ਦਾਤ ਹੀ ਹੈ, ਜਿਸਦਾ ਨਾ ਅਸੀਂ ਕੋਈ ਮੁੱਲ ਦਿੱਤਾ ਹੈ ਅਤੇ ਨਾ ਹੀ ਕਿਸੇ ਮਿਹਨਤ ਉਪਰਾਲੇ ਨਾਲ ਸਾਨੂੰ ਪ੍ਰਾਪਤ ਹੋਇਆ ਹੈ। ਇਹ ਤਨ ਸਾਨੂੰ ਦਾਨ ਵਿੱਚ ਮਿਲ ਗਿਆ ਹੈ, ਇਹ ਤਨ ਸਭ ਸਾਨੂੰ ਪ੍ਰਭੂ ਦਾ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ। ਸੂਰਜ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ, ਵਗਦੀ ਹੋਈ ਪੌਣ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ। ਪਰ ਫਰਕ ਸਿਰਫ ਇਤਨਾ, ਅੰਦਰ ਭਾਵਨਾ ਇਸ ਢੰਗ ਦੀ ਪੈਦਾ ਹੋਵੇ, ਏਕ ਨੇ ਹੀ ਦਾਤ ਆਪਸ ਤੇ ਜੋ ਪਾਈਏ। ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਸ ਨੂੰ ਮੈਂ ਦਾਤ ਕਿਸ ਤਰ੍ਹਾਂ ਮੰਨ ਲਵਾਂ, ਇਹ ਦਾਤ ਕਿਸ ਤਰ੍ਹਾਂ ਹੈ ਜਿਹਦੇ ਚ ਬੰਦੇ ਦੀ ਆਪਣੀ ਅਪਣੰਤ ਜੁੜੀ ਹੋਈ ਹੈ ਕਿ ਮੈਂ ਇਹ ਆਪਣੀ ਸਮਰੱਥਾ ਨਾਲ ਪ੍ਰਾਪਤ ਕੀਤਾ ਹੈ, ਮੈਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੈ, ਮੈਂ ਆਪਣੀ ਸਿਆਣਪ ਤੇ ਅਕਲ ਨਾਲ ਪ੍ਰਾਪਤ ਕੀਤਾ ਹੈ। ਨਹੀਂ, ਇਹ ਕਿਸ ਤਰ੍ਹਾਂ ਦੀ ਪ੍ਰਭੂ ਦੀ ਦਾਤ ਹੈ? ਦਾਤ ਤੇ ਉਹੀ ਹੈ ਕਿਹੜੀ, ਨਾਨਕ ਸਾ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ। ਜੋ ਕੁਛ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੋ ਜਾਂਦਾ ਹੈ, ਉਹਦੀ ਰਹਿਮਤ ਨਾਲ ਪ੍ਰਾਪਤ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਉਸ ਦਾਤ ਨੂੰ ਇੱਕ ਕਰਾਮਾਤ ਜਾਣੋ। ਕਿਉਂਕਿ ਜਦ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਤਾਂ ਜਗਤ ਖੋ ਨਹੀਂ ਸਕਦਾ, ਆਪਣੀ ਅਕਲ ਨਾਲ ਜੋ ਪ੍ਰਾਪਤ ਹੁੰਦਾ ਹੈ ਅੱਜ ਹੈ ਤੇ ਕੱਲ ਨਹੀਂ ਹੋਵੇਗਾ। ਦੇਖਣ ਦੇ ਚਾਹ ਜਿਸ ਜਿਸ ਚੀਜ਼ ਵਿੱਚ ਮਨੁੱਖ ਦਾ ਆਪਣਾ ਬਾਹੂ ਬਲ ਹੈ ਤੇ ਐਸੀ ਮਨੋਤ ਵੀ ਹੈ, ਉਹ ਚੀਜ਼ ਅੱਜ ਹੈ ਤੇ ਕੱਲ ਨਹੀਂ, ਉਹ ਖੁਸ਼ੀ ਅੱਜ ਹੈ ਤੇ ਕੱਲ ਨਹੀਂ, ਉਹ ਇੱਜ਼ਤ ਅੱਜ ਹੈ ਤੇ ਕੱਲ ਨਹੀਂ। ਪਰ ਜੋ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ ਉਹ ਸਦੀਵ ਹੀ ਆਉਂਦੀ ਹੈ, ਮਹਾਰਾਜ ਕਹਿੰਦੇ ਉਸ ਨੂੰ ਕੋਈ ਖੋ ਨਹੀਂ ਸਕਦਾ। ਔਰ ਉਸੇ ਨੂੰ ਹੀ ਕਰਾਮਾਤ ਸਮਝਣਾ ਚਾਹੀਦਾ ਹੈ, ਜਿਸ ਦਾਤ ਨੂੰ ਕੋਈ ਖੋ ਨਹੀਂ ਸਕਦਾ, ਜਿਸ ਦਾਤ ਨੂੰ ਕੋਈ ਲੈ ਨਹੀਂ ਸਕਦਾ। ਨਾਨਕ ਸਾ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ, ਇੱਕ ਨੇ ਹੀ ਚਾਕਰੀ ਜਿਤ ਬਹੁ ਖਸਮ ਨਾ ਜਾ ਹੈ। ਦੂਸਰਾ ਸਲੋਕ, ਮਹਾਰਾਜ ਕਹਿੰਦੇ ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਕਿ ਮਾਲਕ ਦਾ ਡਰ ਹੀ ਬਣਿਆ ਹੋਇਆ। ਸਾਡੇ ਦੇਸ਼ ਵਿੱਚ ਆਮ ਇੱਕ ਕਹਾਵਤ ਧਾਰਮਿਕ ਦੁਨੀਆਂ ਵਿੱਚ ਪ੍ਰਚਲਿਤ ਹੈ, ਕਿਸੇ ਦੀ ਵਡਿਆਈ ਧਾਰਮਿਕ ਤੌਰ ਤੇ ਕਰਨੀ ਹੈ ਤਾਂ ਕਹਿ ਦਿੱਤਾ ਜਾਂਦਾ ਇਹ ਈਸ਼ਵਰ ਭੀਰੂ ਹੈ, ਇਹ ਈਸ਼ਵਰ ਦਾ ਡਰ ਮੰਨਣ ਵਾਲਾ ਹੈ, ਪਰਮਾਤਮਾ ਦਾ ਡਰ ਮੰਨਣ ਵਾਲਾ ਹੈ। ਡਰ ਇਹ ਸ਼ਬਦ ਹੀ ਐਸਾ ਹੈ ਜਿਸ ਤੋਂ ਡਰ ਲੱਗੇਗਾ ਉਹ ਦੇਵ ਸਮਾਨ ਦੇਵਤਿਆਂ ਸਮਾਨ ਨਹੀਂ ਪ੍ਰਤੀਤ ਹੋਵੇਗਾ, ਉਹ ਤੇ ਭੂਤ ਪ੍ਰੇਤ ਲੱਗੇਗਾ। ਜਿਸ ਤੋਂ ਡਰ ਲੱਗਦਾ ਹੈ ਲਾਜ਼ਮੀ ਹੈ ਉਹ ਡਰਾਵਣਾ ਹੋਵੇਗਾ। ਚਿੜੀਆਂ ਨੂੰ ਡਰਾਉਣਾ ਹੈ, ਪੰਛੀਆਂ ਨੂੰ ਡਰਾਉਣਾ ਹੈ ਤਾਂ ਇੱਕ ਭਿਅੰਕਰ ਜਿਹਾ ਚੋਲਾ ਪਾਠਿਆ ਹੋਇਆ ਲਟਕਾ ਕੇ ਕਿਸਾਨ ਰੱਖ ਦਿੰਦਾ, ਉਹਨੂੰ ਡਰਾਉਣਾ ਕਹਿੰਦੇ ਨੇ। ਜਿਉਂ ਡਰਨਾ ਖੇਤ ਮਾਹੇ ਡਰਾਇਆ, ਕਿਆ ਪਰਮਾਤਮਾ ਵੀ ਇਸੇ ਤਰੀਕੇ ਦਾ? ਔਰ ਤੂੰ ਕਹਿ ਰਿਹਾ ਕਿ ਮੈਂ ਉਸ ਤੋਂ ਡਰਦਾ, ਮੈਂ ਉਸ ਤੋਂ ਡਰਦਾ, ਤਾਂ ਇਹਦਾ ਮਤਲਬ ਉਹ ਡਰਾ ਰਿਹਾ, ਤੂੰ ਡਰ ਰਿਹਾ, ਜਾਂ ਉਸਦਾ ਰੰਗ ਰੂਪ ਹੀ ਐਸਾ ਹੈ ਕਿ ਤੇਰੇ ਉੱਤੇ ਐਸਾ ਪ੍ਰਭਾਵ ਪੈ ਗਿਆ ਕਿ ਤੂੰ ਡਰ ਰਿਹਾ? ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਤਰ੍ਹਾਂ ਦੇ ਸੁਭਾਅ ਨੂੰ ਈਸ਼ਵਰੀ ਸੁਭਾਅ ਅਤੇ ਈਸ਼ਵਰੀ ਗੁਣ ਨਹੀਂ ਮੰਨਦੇ। ਏਕ ਨੇਹੀ ਚਾਕਰੀ ਜਿਤ ਬਹੁ ਖਸਮ ਨਾ ਜਾਏ। ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਹੈ ਕਿ ਮਾਲਕ ਦਾ ਡਰ ਬਣਿਆ ਹੋਇਆ, ਬੜਾ ਭਾਰੀ ਡਰ। ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਡਰ ਸ਼ਬਦ ਆਇਆ ਵੀ ਹੈ, ਪਰਮਾਤਮਾ ਦਾ ਡਰ, ਉਹ ਪਰਮਾਤਮਾ ਦਾ ਅਦਬ। ਅਦਬ ਕਰਨਾ ਹੋਰ ਗੱਲ ਹੈ, ਡਰਨਾ ਹੋਰ ਗੱਲ ਹੈ। ਅਦਬ ਤੇ ਕਰਦਾ ਹੈ ਮਨੁੱਖ ਗੁਣਾਂ ਤੋਂ ਪ੍ਰਭਾਵਿਤ ਹੋ ਕੇ, ਤੇ ਡਰਦਾ ਹੈ ਕਠੋਰਤਾ ਤੋਂ ਪ੍ਰਭਾਵਿਤ ਹੋ ਕੇ, ਉਹਦੀ ਜ਼ਾਲਮਾਨਾ ਤਰਬੀਅਤ ਤੋਂ ਪ੍ਰਭਾਵਿਤ ਹੋ ਕੇ, ਉਹਦੇ ਜ਼ੁਲਮ ਤੋਂ ਪ੍ਰਭਾਵਿਤ ਹੋ ਕੇ ਡਰਦਾ ਹੈ। ਅਗਰ ਪਰਮਾਤਮਾ ਦਾ ਡਰ ਬਣਿਆ ਹੋਇਆ ਹੈ ਤਾਂ ਪਰਮਾਤਮਾ ਦੀ ਤਸਵੀਰ ਬੜੀ ਡਰਾਵਣੀ ਹੋਵੇਗੀ। ਪਰਮਾਤਮਾ ਦਾ ਅਦਬ ਬਣਨਾ ਹੈ ਤਾਂ ਪਰਮਾਤਮਾ ਦੀ ਤਸਵੀਰ ਬੜੀ ਪਿਆਰੀ ਹੋਵੇਗੀ। ਭਗਤ ਅਦਬ ਕਰਦਾ ਹੈ, ਅਗਿਆਨੀ ਡਰਦਾ ਹੈ। ਜਦਕਿ ਸਵੈਮ ਪਰਮਾਤਮਾ ਵਿੱਚ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਉਸਨੂੰ ਕਹਿੰਦੇ ਨੇ ਨਿਰਭਉ, ਤੇ ਜੇ ਉਸਦਾ ਜਾਪ ਕਰੀਏ ਤੇ ਪ੍ਰਾਪਤ ਕੀ ਹੋ ਜਾਂਦਾ ਹੈ? ਨਿਰਭਉ ਜਪੇ ਸਗਲ ਭਉ ਮਿਟੇ। ਸਾਰੇ ਭੈ ਉਸ ਮਨੁੱਖ ਦੇ ਮਿਟ ਜਾਂਦੇ ਨੇ ਜੋ ਪਰਮਾਤਮਾ ਦਾ ਜਾਪ ਕਰਦਾ ਹੈ ਤੇ ਪਰਮਾਤਮਾ ਦਾ ਸੇਵਕ ਬਣਦਾ ਹੈ। ਮਰਨ ਦਾ ਭੈ, ਨਾਸ ਹੋ ਜਾਣ ਦਾ ਭੈ, ਬਿਮਾਰ ਪੈ ਜਾਣ ਦਾ ਭੈ, ਬੇਇੱਜ਼ਤ ਹੋ ਜਾਣ ਦਾ ਭੈ, ਕਮਾਏ ਹੋਏ ਧਨ ਦੇ ਨਾਸ ਹੋ ਜਾਣ ਦਾ ਭੈ, ਗਰਸ ਕੇ ਕਿਸੇ ਪ੍ਰਕਾਰ ਦਾ ਵੀ ਭੈ ਉਸ ਮਨੁੱਖ ਦੇ ਦਿਲ ਦਿਮਾਗ ਵਿੱਚ ਨਹੀਂ ਰਹਿੰਦਾ ਜੋ ਨਿਰਭਉ ਦਾ ਜਾਪ ਕਰਦਾ ਹੈ, ਨਿਰਭੈ ਦੀ ਬੰਦਗੀ ਕਰਦਾ ਹੈ, ਨਿਰਭਉ ਵਿੱਚ ਲੀਨ ਹੁੰਦਾ ਹੈ। ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਇੱਥੇ ਫਰਮਾਨ ਹੈ ਵੀ ਇਹ ਕਿਸ ਤਰ੍ਹਾਂ ਦੀ ਚਾਕਰੀ, ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਜਿਹੜਾ ਕਹਿੰਦਾ ਪਿਆ ਕਿ ਮੈਨੂੰ ਈਸ਼ਵਰ ਦਾ ਡਰ ਹੈ, ਮੈਂ ਉਸ ਤੋਂ ਡਰ ਰਿਹਾ, ਤਾਂ ਤੇਰਾ ਐਸਾ ਕਹਿਣਾ ਇਸ ਗੱਲ ਦਾ ਸਬੂਤ ਹੈ ਕਿ ਈਸ਼ਵਰ ਦੀ ਤਸਵੀਰ ਕੋਈ ਮੋਹਣੀ ਤੇ ਪਿਆਰੀ ਨਹੀਂ ਹੈ, ਕੋਈ ਦੈਵੀ ਗੁਣਾਂ ਨਾਲ ਸਮਿਲਿਤ ਨਹੀਂ ਹੈ। ਮਨੁੱਖ ਡਰਦਾ ਉਸ ਤੋਂ ਹੈ ਜਿਸਦੇ ਜ਼ੁਲਮ ਤੋਂ ਪ੍ਰਭਾਵਿਤ ਹੋਵੇ, ਮਨੁੱਖ ਅਦਬ ਉੱਥੇ ਕਰਦਾ ਹੈ ਜਿਸਦੇ ਪਿਆਰ ਤੋਂ ਪ੍ਰਭਾਵਿਤ ਹੋਵੇ, ਜਿਸਦੇ ਗੁਣਾਂ ਤੋਂ ਪ੍ਰਭਾਵਿਤ ਹੋਵੇ। ਅਦਬ ਕਰਕੇ ਕੋਈ ਝੁਕ ਰਿਹਾ ਹੈ ਇਹ ਗੱਲ ਹੋਰ ਹੈ, ਡਰ ਕੇ ਕੋਈ ਝੁਕ ਰਿਹਾ ਹੈ ਇਹ ਗੱਲ ਕੋਈ ਹੋਰ ਹੈ। ਦੋ ਤਰ੍ਹਾਂ ਦੇ ਬੰਦੇ ਝੁਕਦੇ ਨੇ ਕਿਸੇ ਦੇ ਅੱਗੋਂ, ਇੱਕ ਡਰ ਦੇ ਮਾਰੇ ਹੋਏ ਝੁਕਦੇ ਨੇ, ਇੱਕ ਅਦਬ ਕਰਕੇ ਝੁਕਦੇ ਨੇ। ਜੋ ਡਰ ਦਾ ਮਾਰਿਆ ਹੋਇਆ ਝੁਕ ਰਿਹਾ ਹੈ ਉਸਦੀ ਕਠੋਰਤਾ ਦਾ ਭੈ ਹੈ, ਉਹਦੇ ਜ਼ੁਲਮ ਤੇ ਅਤਿਆਚਾਰ ਦਾ ਭੈ ਹੈ। ਝੁਕਦੇ ਨੇ, ਬੜੇ ਬੜੇ ਜ਼ਾਲਮਾਂ ਨੂੰ ਸਜਦੇ ਆਉਂਦੇ ਨੇ, ਬੜੇ ਬੜੇ ਦੁਸ਼ਟਾਂ ਨੂੰ ਸਜਦੇ ਆਉਂਦੇ ਨੇ, ਬੜੇ ਬੜੇ ਗੁੰਡਿਆਂ ਨੂੰ ਸਲਾਮਾਂ ਆਉਂਦੀਆਂ ਨੇ, ਡਰ ਭੈ। ਲੇਕਿਨ ਭਗਤ ਨੂੰ ਵੀ ਕੋਈ ਝੁਕ ਰਿਹਾ ਹੈ, ਇੱਕ ਸੰਤ ਨੂੰ ਵੀ ਕੋਈ ਝੁਕ ਰਿਹਾ ਹੈ, ਤਾਂ ਡਰ ਦਾ ਮਾਰਿਆ ਹੋਇਆ ਨਹੀਂ, ਅਦਬ ਕਰਕੇ ਗੁਣਾਂ ਦਾ ਪ੍ਰਭਾਵ ਪੈ ਰਿਹਾ ਹੈ। ਤੇ ਸੰਤ ਕੋਲ ਵੀ ਡਰ ਕੇ ਕੋਈ ਝੁਕ ਰਿਹਾ ਹੈ, ਬਸ ਸਮਝ ਲਓ ਸੰਤ ਸੰਤ ਨਹੀਂ ਹੈ, ਦੁਸ਼ਟ ਹੋਵੇਗਾ। ਕਿਸੇ ਭਗਤ ਨੂੰ ਕੋਈ ਝੁਕ ਰਿਹਾ ਹੈ ਪਰ ਡਰਦਾ ਮਾਰਿਆ ਝੁਕ ਰਿਹਾ ਹੈ, ਭਗਤ ਭਗਤ ਨਹੀਂ ਹੋਵੇਗਾ, ਕੋਈ ਆਮ ਸੰਸਾਰਿਕ ਸਤਾ ਦਾ ਮਾਲਕ ਹੋਵੇਗਾ, ਇਹ ਦੈਵੀ ਗੁਣਾਂ ਦਾ ਮਾਲਕ ਨਹੀਂ ਹੈ। ਜੋ ਦੈਵੀ ਗੁਣਾਂ ਦਾ ਮਾਲਕ ਹੈ ਮਨੁੱਖ ਉਸਦੇ ਅੱਗੋਂ ਝੁਕਦਾ ਹੈ, ਅਦਬ ਕਰਕੇ ਝੁਕਦਾ ਹੈ, ਗੁਣਾਂ ਦਾ ਉਸਦੇ ਤੇ ਪ੍ਰਭਾਵ ਪੈ ਗਿਆ, ਪਰ ਦੁਸ਼ਟ ਦੇ ਤੇ ਜ਼ੁਲਮ ਦਾ ਪ੍ਰਭਾਵ ਪੈ ਗਿਆ, ਔਰ ਇਤਨਾ ਪ੍ਰਭਾਵ ਪੈ ਗਿਆ ਤੇ ਆਪਣੇ ਬਚਾਓ ਲਈ ਡਰ ਕੇ ਝੁਕਣਾ ਉਹਦੇ ਕੋਲ ਹਥਿਆਰ ਰਹਿ ਗਿਆ, ਹੋਰ ਕੁਛ ਹੈ ਹੀ ਨਹੀਂ। ਹੁਣ ਝੁਕ ਜਾਏ ਡਰਦਾ ਮਾਰਾ ਹੋਇਆ। ਪਰ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਸੇਵਕੀ ਨੂੰ ਅਸੀਂ ਸੇਵਕੀ ਨਹੀਂ ਮੰਨਦੇ ਜੋ ਡਰ ਨਾਲ ਕੀਤੀ ਜਾ ਰਹੀ ਹੈ, ਕਿਉਂਕਿ ਪਰਮਾਤਮਾ ਦੀ ਤਸਵੀਰ ਐਸੀ ਨਹੀਂ। अक्सर देखे है कि लोगों ने जो नरक का चित्रण किया हो कुंभी नरक भी किसी नू उबल दे तेल दे उबालिया जा रहा है, किसी नू बिष्टा दे सुटिया जा रहा है, किसी दे शरीर दे टुकड़े टुकड़े किए जा रहे हैं, किसी दी जबान कट्टी जा रही है, किसी नू दुफाड़ किया जा रहा है और किसी नू आरे नाल चीरिया जा रहा है। नरक दियां जिहड़ियां तस्वीरां मिलदियां ने वह यही मिलदियां ने। अगर यही सब कुछ परमात्मा कर रहा है, किसी नू आरे नाल चीर रहा है, किसी नू गंदगी दे सुट रहा है, किसी नू गर्म तेल दे जो है वह तल रहा है, तो किसी नू उबलदे पानी दे वह उबाल रहा है, तो परमात्मा रहमत दा सागर नहीं है, वह तो एक महान कठोर होगा। वह दया की मूर्ति नहीं है, वह तो एक हुक्मरान ते जालम दी जो है मूर्ति होवेगी। मनुख ने ऐसी कल्पना परमात्मा दी कीती है। अगर ऐसा परमात्मा है तो डर के ही सजदा हो सकता है, अदब नाल सजदा नहीं हो सकता, भावना नाल सजदा नहीं हो सकता, प्यार नाल सजदा नहीं हो सकता, डर के ही सजदा हो सकता है। महाराज कहने नहीं, प्रभु ते ऐसा मनमोहन है, वो ते ऐसा कोमल है, वो ते ऐसा प्यारा है, जद भी भगत झुकते ने उसके गुणा तो प्रभावित होके, उसके सुभाव तो प्रभावित होके, उसके प्यार तो जो है प्रभावित होके, तो दो तरह का झुकना सारे जगत दे मौजूद है, डर करके झुकना, अदब करके झुकना। जो अदब करके झुक रहे है उसके उत्ते गुणा का प्रभाव है, और जो डर करके झुक रहे है उसके अंदर कठोरता का प्रभाव है। तो जिन्होंने परमात्मा नु ही कठोर मन लिया है, जालम मन लिया है, उन्हां दे ज्ञान ते हसना आवेगा। प्रभु भीरू ये जो शब्द है, ये जो धार्मिक दुनिया दे प्रचलित फिकरा है, दरअसल ये अनगहली दे बनाया गया है, ना समझी दे बनाया गया है। साहिब गुरु अंगद देव जी महाराज प्रमाण करते ने, एक ने ही चाकरी जित भाव खसम ना जाए। ये किस तरह की बंदगी, ये किस तरह का सेवक भाव कि मालिक का डर जाया ही ना, बनिया ही रहे, थर थर कंबदे ही रहे। नानक सेवक कांडिए जे सेती खसम समाए। असी ते सेवक ही उसनु मनदे हां, महाराज कहंदे ने, असी ते भगत ही उसनु करदे हां। असी ते भगत दी धारणा ए बनाई हुई है कि जो भगती करदियां करदियां भगवान दा रूप हो गया है, खसम दा रूप हो गया है। सेती खसम समाए, खसम दे जो समा गया, लीन हो गया, खसम दा रूप हो गया, बूंद सागर दा रूप हो गई है, हुण कोई अडरी गल ही नहीं है, वो तो एक मिक हो गया है। उन्हों असी सेवक कहने, उसनों असी भगत कहने, नाल संबंधित पौड़ी। नानक अंत न जापनी हर तांके पारावार, उरार ते पार पारावार जो है, महाराज कहते हैं इसका अंत नहीं जापया जाता। उस परिपूर्ण परमात्मा ने जो कुछ बनाया है, ये बनतर कितों शुरू होती है, आर नहीं दिखाई देता, और ये बनतर कितने खत्म होती है, पार नहीं दिखाई देता। इस वास्ते कहंदे ने परमात्मा दे उरवार पार दा कोई पता नहीं। जिस दिन पता चल जाए इत्थों शुरू होंदा है, इत्थे खत्म होंदा है, वो साड़ी समझ दे च आ गया। तो जो समझ दे च आ जांदा है वो पकड़ दे च आ जांदा है, जो पकड़ दे च आ गया है उसकी पूजा की लोड़ नहीं, उसकी प्रतिष्ठा की लोड़ नहीं, वो ते पकड़ दे च आ गया, वो ते समझ दे च आ गया। तो सतगुरां दी बाणी कहंदी है, तू कितना भी समझण की कोशिश कर, कुछ ऐसा बच जाएगा जो तेरी समझ तो अजे भी परे है। तू कितना भी कथन कर, फिर भी कुछ बोल ऐसे रह जाणगे जो तेरी जबान तो परे रह गए ने। तू कितना भी वेखण की कोशिश कर, लेकिन फिर भी आर दा ते पार दा तू दर्शन नहीं कर सकेगा। एक गल वखरी कि तू दर्शन ते करेगा, पर आर ते पार दा नहीं। कित्थों शुरू होंदा है, कित्थे खत्म होंदा है, कोई ना जाने तेरा केता केवड चीरा, कोई नहीं जानदा तेरा चोला किन्ना वड्डा है। बाकी हर चीज दा सी जगत दिश देखदे हां, उर आर पार देख लेंदे हां, सागर है, दरिया ने, पहाड़ ने, झीला ने, जमीन है, सूरज चंद तारे ने, ग्रह ने, नक्षत्र ने, मनुख है। लेकिन वो जो ब्रह्म जिस दे ये सब कुछ है, वो कितों आरंभ होंदा है, कितने खत्म होंदा है, और जब उसका कोई पता नहीं, तो वह जिथे जिथे तक है उत्थे उत्थे तक उसकी बनतर भी है, उसकी बनावट भी है। जिथे जिथे तक तक निरंकार है उत्थे उत्थे तक संसार भी है। तो निरंकार का अंत नहीं, संसार का भी अंत नहीं। बहुत अथाह दुनिया उस परिपूर्ण परमात्मा ने बनाई है। तो महाराज कहते ने, नानक अंत न जापने हर ताके पारावार, आप कराए साखती फिर आप कराए मार। साखती परशिन दा लफ्ज है, साखती तो मुराद है बनाना, साखती बनाना। आप ही वो बनांदा है जगत नूं, फिर आप कराए मार ते आप ही मिटा देंदा है। उत्पत्ति करण वाला वो आप, परले करण वाला वो आप। ऐसी उसकी एक लीला, ऐसा उसका एक खेल जो अनंत काल तो खेलिया जा रहा है, जो बन रहा है मिट रहा है, बन रहा है मिट रहा है। पर बनना उसके हथों हो रहा है, मिटना भी उसके हथों हो रहा है। ना कोई होर बनाने वाला, ना कोई होर मिटाने वाला। इस वास्ते साहब कहते ने, आप कराए साखती फिर आप कराए मार, एक ना गली जंजीरियां एक तुरी चढ़े बिसार। महाराज कहते मैं देख के हैरान हाँ कि एक ना दे ते गल दे च जंजीरां ने, जैसे घोड़े दे मूंह दे च लगाम है, गल दे च जंजीर है। एक तुरी चढ़े बिसार, एक बहुते ओ ने जो उपर असवार ने घोड़िया दे, और इतने घोड़े ने जिन्हों के मूंह दे च लगाम है, गले दे च रस्सी है। महाराज कहते कमाल की गल, एक दे गले दे च रस्सी है और एक उपर बैठा है। या इसनू इंज भी लईए, एक दे गल दे च अनंत दुखां दियां फाइयां ने, ते एक मौज मेला पै करदे ने सुखां दे घोड़े ते असवार ने, दौकड़ियां पै लांदे ने, इधर पै दौड़दे ने, उधर पै दौड़दे ने। पर एक अद्धे गल दे च की है, अनंत दुखां दियां जंजीरां। दुख ऐसा है सकोड़ के रख देंदा है, दुख दे च मनुख दा विकास भी रुक जांदा है। देखण दे च आया जो कोई गहरी सट लग जाए, हिरदे नूं कोई बहुत गहरी पीड़ा हो जाए, तो मनुख चाहुंदा है मैं तनहा बैठा, हुण मेरे कोल कोई होर नहीं चाहीदा, दूजा तीजा नहीं चाहीदा। फुल जद मुरझांदा है तो अपने आप दे च सिमटदा है, पर जद वह खिड़दा है तो फैलदा है। जद मनुख दुखत आउंदा है तो सिमटदा है, उहदी कोशिश आउंदी है मां बाप भी हुण दूर होवन, भरा भी दूर होवे, हुण पत्नी भी एक पासे होवे, पति भी एक पासे होवे। दुख इतना समेट देंदा है, दुख इतना सुकोड़ देंदा है, मनुख चाहुंदा है किसे तनहा कमरे च उत्थे रोशनी भी ना होवे, कल्ला बैठा। उस वक्त मनुख नूं अपने आप नाल गल करन नूं जी करदा है, दूजा तीजा चौथा पंजवा नहीं चाहीदा। जिहड़ा मनुख तनहाई नूं ढूंढ रहा है, खोज रहा है, समझ लेना सुकड़ गया है, अंदरों सिमट गया है, पीड़ित हो गया है, ये मुरझा गया है। पर जद मनुख आनंदित होवे, आनंद ते वंडना चाहता है, ढोल वजा के दसना चाहता है मेरे घर दे शादी है, ये रोशनी करके दसना चाहता है मेरे घर दे उत्सव है, ये शोर शराबा करके दसना चाहता है मेरे घर दे मौज मेला है। पर दुखत है, कहते नहीं हुण सब तो एक पासे गोशा तनहाई दे, तो दुख सिकोड़ के रख देंदा है। सुख आनंद ये फैलाव है, मनुख दा जी करदा है सारियां नूं दसां, सारियां नूं पता होवे। मनुख भावें समझे भावें ना समझे, व्याह शादी दे घर दे ढोल वजाण दा मतलब इतना है, असी ते आनंदत हाँ, असी ते खुश हाँ, पर जगत नूं भी पता चलना चाहीदा है कि असी खुश हाँ। दूजियां नूं भी पता चलना चाहीदा है साडे घर मौज मेला है, दूजियां नूं भी पता चलना चाहीदा है असी नच रहे हाँ, असी मौज मस्ती कर रहे हाँ। ढोल वजाण दे पिछे इतनी ही जो है कल्पना कम कर रही है, इतनी ही भावना कम कर रही है। यही कारण है कि पंजाबी दा ते एक मुहावरा बन गया, भाई हुण तू ढोल ना वजा, भाई ये गल हुण तू सारियां नूं ना दस, सारियां तक जो है प्रगट ना कर, छुपा के रख। ढोल वजाण दा ते मतलब है सारियां नूं दसना, तो जिस घर दे ढोल वजन खुशी है ते खुशी ते मनुख सारियां नूं दस देना चाहुंदा है। पर दुख है, कोई गहरी पीड़ा है, बहुत गहरी सट लग गई है, गोशा तनहाई च चला जाता है, एकांत कमरे च बैठ जाता है, कहिंदा हुण दूजा नहीं चाहिए, तीजा नहीं चाहिए, ਇਹ ਸੁਕੜਨਾ ਹੈ। ਤਾਂ ਮਹਾਰਾਜ ਕਹਿੰਦੇ ਦੇਖਦੇ ਹਾਂ ਇੱਕ ਅੱਧੇ ਗਲੇ ਦੇ ਉੱਤੇ ਦੁੱਖਾਂ ਦੀਆਂ ਜ਼ੰਜੀਰਾਂ ਹੀ ਜ਼ੰਜੀਰਾਂ ਨੇ, ਜਕੜੇ ਹੋਏ ਨੇ, ਪਕੜੇ ਹੋਏ ਨੇ, ਸੀਮਤ ਜਿਹਾ ਬੈਠੇ ਨੇ। ਇੱਕ ਧੁਰੀ ਚੜੇ ਬੇਸਿਆਰ, ਇੱਕ ਬਹੁਤੇ ਉਹ ਨੇ ਘੋੜਿਆਂ ਤੇ ਅਸਵਾਰ ਨੇ, ਸੁੱਖਾਂ ਦੇ ਘੋੜਿਆਂ ਤੇ ਅਸਵਾਰ ਨੇ, ਮੌਜ ਮਹਿਲਾ ਪੈ ਜੋ ਹੈ ਕਰਦੇ ਨੇ, ਭੱਜਦੇ ਦੌੜਦੇ ਫਿਰਦੇ ਪਏ ਨੇ। ਆਪ ਕਰਾਏ ਕਰੇ ਆਪ, ਹੋ ਕੈਸੋ ਕਰੀ ਪੁਕਾਰ, ਪਰ ਇਹ ਸਾਰਾ ਖੇਲ ਪ੍ਰਭੂ ਆਪ ਕਰਦਾ ਹੈ, ਕਿਸ ਦੇ ਅੱਗੋਂ ਫਰਿਆਦ ਕਰੀਏ? ਉਸ ਤੋਂ ਇਲਾਵਾ ਹੋਰ ਕਿਸ ਦੇ ਅੱਗੋਂ ਪੁਕਾਰ ਕਰੀਏ? ਕਿ ਇੱਕ ਨੇ ਦੇ ਗਲੀਆਂ ਦੇ ਜ਼ੰਜੀਰਾਂ, ਇੱਕਨਾਂ ਦੇ ਗਲ ਜਕੜੇ ਹੋਏ, ਇੱਕ ਬਹੁਤ ਉੱਚਾ ਬੋਲ ਰਹੇ ਨੇ, ਆਪਣੀ ਖੁਸ਼ੀ ਨੂੰ ਦੱਸ ਰਹੇ ਨੇ, ਤੇ ਇੱਕਨਾਂ ਦੇ ਗਲ ਦੇ ਫਾਈ ਆਵਾਜ਼ ਵੀ ਨਹੀਂ ਨਿਕਲਦੀ, ਬੋਲ ਵੀ ਨਹੀਂ ਨਿਕਲਦਾ। ਮਹਾਰਾਜ ਕਹਿੰਦੇ ਨੇ ਇਹ ਫਰਿਆਦ ਕਿਸ ਦੇ ਅੱਗੋਂ ਕਰੀਏ? ਜਦਕਿ ਸਾਰਾ ਕਰਨਾ ਉਸ ਪ੍ਰਭੂ ਤੋਂ ਹੋ ਰਿਹਾ, ਸਾਰੀ ਸਾਖਤੀ ਉਸ ਪ੍ਰਭੂ ਤੋਂ ਹੋ ਰਹੀ ਹੈ, ਸਾਰੀ ਲੀਲਾ ਉਸ ਪ੍ਰਭੂ ਤੋਂ ਹੋ ਰਹੀ ਹੈ। ਅਖੀਰ ਵਿੱਚ ਮਹਾਰਾਜ ਕਹਿੰਦੇ ਨੇ ਨਾਨਕ ਕਰਣਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ। ਉਸ ਪਰਿਪੂਰਨ ਪਰਮਾਤਮਾ ਨੇ ਜੋ ਕੁਛ ਇਹ ਜਗਤ ਬਣਾਇਆ ਹੈ ਕਰਣਾ, ਉਸਨੇ ਜੋ ਕੁਛ ਇਹ ਕੀਤਾ ਹੈ, ਦਰਅਸਲ ਸੰਭਾਲ ਵੀ ਉਹ ਆਪ ਕਰਦਾ ਹੈ। ਐਸਾ ਨਹੀਂ ਕਿ ਬਣਾ ਕੇ ਉਹ ਇੱਕ ਪਾਸੇ ਬੈਠ ਗਿਆ ਤੇ ਸੰਭਾਲ ਨਹੀਂ ਕਰ ਰਿਹਾ। ਅਭਾਗੀ ਹੈ ਉਹ ਮਾਂ, ਦੁਸ਼ਟ ਹੈ ਉਹ ਮਾਂ ਜੋ ਬੱਚੇ ਨੂੰ ਜਨਮ ਦੇ ਕੇ ਬੇਫਿਕਰ ਹੋ ਗਈ ਹੈ, ਬੱਚੇ ਦੀ ਸਾਰ ਨਹੀਂ ਲੈਂਦੀ ਪਈ, ਬੱਚੇ ਦੇ ਰੋਣੇ ਨੂੰ ਅਣਗਹਿਲਾ ਕਰ ਰਹੀ ਹੈ, ਉਹ ਭੁੱਖ ਨਾਲ ਤੜਪ ਰਿਹਾ ਹੈ, ਇਹ ਪ੍ਰਵਾਹ ਨਹੀਂ ਕਰਦੀ, ਇਹ ਮਾਂ ਨਹੀਂ ਹੋਵੇਗੀ, ਇਹ ਤੇ ਦੁਸ਼ਟ ਹੋਵੇਗੀ। ਸਾਰਾ ਸੰਸਾਰ ਬਣਾਇਆ ਪਰਮਾਤਮਾ ਨੇ, ਇਸ ਤਰੀਕੇ ਨਾਲ ਉਹ ਜਨਨੀ ਵੀ ਹੈ, ਮਾਂ ਵੀ ਹੈ, ਤੇ ਉਹ ਬੇਫਿਕਰ ਹੋ ਜਾਏ, ਇੱਕ ਪਾਸੇ ਹੋ ਜਾਏ, ਸਾਰ ਹੀ ਨਾ ਲਵੇ। ਮਹਾਰਾਜ ਕਹਿੰਦੇ ਐਸੀ ਗੱਲ ਨਹੀਂ ਹੈ। ਨਾਨਕ ਕਰਣਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ। ਜਿਸਨੇ ਇਹ ਸਾਰਾ ਜਗਤ ਬਣਵਾਇਆ ਹੈ, ਬ੍ਰਹਿਮੰਡ ਬਣਾਇਆ, ਬਣਤਰ ਬਣਾਈ ਹੈ, ਸਾਰ ਵੀ ਉਹ ਆਪ ਕਰ ਰਿਹਾ, ਸੰਭਾਲ ਵੀ ਉਹ ਆਪ ਕਰ ਰਿਹਾ। ਦੇਖਣ ਵਿੱਚ ਆਇਆ ਵਾਕਈ ਜ਼ਰਰੇ ਤੋਂ ਲੈ ਕੇ ਸੂਰਜ ਤੱਕ ਉਹ ਸੰਭਾਲ ਕਰ ਰਿਹਾ। ਤਦੀ ਤੇ ਸਭ ਕੁਛ ਨਿਯਮ ਦੇ ਚੱਲ ਰਿਹਾ, ਮਰਿਆਦਾ ਦੇ ਚੱਲ ਰਿਹਾ। ਅਗਰ ਉਸਦੀ ਸੰਭਾਲ ਨਾ ਹੋਵੇ ਤਾਂ ਸਾਡੇ ਸਰੀਰ ਵਿੱਚ ਵੀ ਬੇਨਿਮੀ ਹੋ ਸਕਦੀ ਹੈ, ਹੋ ਸਕਦਾ ਸਾਡੇ ਦੰਦ ਸਿਰ ਤੇ ਜਾ ਲੱਗਣ, ਸਾਡੇ ਹੱਥ ਥੱਲੇ ਰਹਿ ਜਾਣ, ਲੱਤਾਂ ਉੱਪਰ ਹੋ ਜਾਣ, ਹੋ ਸਕਦਾ ਹੈ ਨੱਕ ਪਿੱਛੇ ਲੱਗੇ, ਅੱਖਾਂ ਅੱਗੋਂ ਲੱਗ ਜਾਣ। ਨਹੀਂ, ਇਹ ਜਿਹੜੀ ਤਰਤੀਬ ਹੈ, ਇਹ ਜਿਹੜੀ ਬਣਤਰ ਹੈ, ਸਪਸ਼ਟ ਦਿਖਾਈ ਦੇ ਰਿਹਾ ਕਿ ਸੰਭਾਲ ਹੈ ਉਸਦੀ। ਔਰ ਨਿਯਮ ਨੂੰ ਜਿਹੜਾ ਕਾਇਮ ਰੱਖਣਾ ਹੈ, ਹਮੇਸ਼ਾ ਲਈ ਕਾਇਮ ਰੱਖਣਾ ਹੈ, ਇਸ ਨਿਯਮ ਵਿੱਚ ਕੋਈ ਤਬਦੀਲੀ ਨਾ ਹੋਵੇ, ਪਰਿਵਰਤਨ ਨਾ ਹੋਵੇ, ਇਹ ਨਿਯਮ ਅੱਜ ਹੈ ਤੇ ਕੱਲ੍ਹ ਟੁੱਟ ਨਾ ਜਾਏ, ਇਹ ਜੋ ਸਦੀਵੀ ਲਾਗੂ ਹੈ, ਇਸ ਤੋਂ ਹੀ ਸਪਸ਼ਟ ਹੈ ਕਿ ਸੰਭਾਲ ਕਰ ਰਿਹਾ, ਦੇਖ ਰੇਖ ਕਰ ਰਿਹਾ। ਤਾਂ ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਨੇ, ਹੇ ਬੰਦੇ ਨਿਸ਼ਚਿੰਤ ਰਹਿ, ਤੂੰ ਚਿੰਤਾ ਪਰਮਾਤਮਾ ਨੂੰ ਹੈ। ਮਹਾਰਾਜ ਆਪ ਵੀ ਕਹਿੰਦੇ ਨਾ ਕਰ ਚਿੰਤ, ਚਿੰਤਾ ਹੈ ਕਰਤੇ, ਤੂੰ ਤੇ ਚਿੰਤਨ ਕਰ, ਚਿੰਤਾ ਤੇ ਪਰਮਾਤਮਾ ਕਰਦਾ ਪਿਆ। ਸੋ ਕਰ ਤਾ ਚਿੰਤਾ ਕਰੇ ਜਿਨ ਉਪਾਇਆ ਜਗ। ਮਹਾਰਾਜ ਕਹਿੰਦੇ ਨੇ ਜਿਸਨੇ ਇਹ ਜਗਤ ਬਣਾਇਆ ਹੈ ਉਹ ਤੇ ਚਿੰਤਾ ਕਰ ਰਿਹਾ, ਉਹ ਤੇ ਸੰਭਾਲ ਕਰ ਰਿਹਾ, ਉਹ ਤੇ ਦੇਖ ਰੇਖ ਜੋ ਹੈ ਕਰ ਰਿਹਾ। ਇਸ ਵਾਸਤੇ ਤੂੰ ਭੁੱਲ ਕੇ ਵੀ ਚਿੰਤਾ ਨਾ ਕਰ, ਚਿੰਤਾ ਨੂੰ ਤੂੰ ਇੱਕ ਪਾਸੇ ਰੱਖ। ਕਿਉਂ? ਕਿ ਜ਼ਰਰੇ ਜ਼ਰਰੇ ਦੀ ਉਹ ਸੰਭਾਲ ਕਰ ਰਿਹਾ। ਇੱਕ ਜ਼ਰਰਾ ਵੀ ਉਸਦੀ ਨਿਗਾਹ ਦੇ ਵਿੱਚ ਹੈ, ਇੱਕ ਪਹਾੜ ਵੀ ਉਸਦੀ ਨਿਗਾਹ ਦੇ ਵਿੱਚ ਹੈ, ਇੱਕ ਪਸ਼ੂ ਪਕਸ਼ੀ ਵੀ ਉਸਦੀ ਨਿਗਾਹ ਦੇ ਵਿੱਚ ਹੈ, ਇੱਕ ਇੱਕ ਮਨੁੱਖ ਉਸਦੀ ਨਿਗਾਹ ਦੇ ਵਿੱਚ ਹੈ। ਚਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਂਦਾ, ਸਭ ਕੁਛ ਉਸਦੀ ਨਿਗਾਹ ਦੇ ਹੇਠ ਹੈ। ਤਾਂ ਮਹਾਰਾਜ ਕਹਿੰਦੇ ਨਾਨਕ ਕਰਣਾ ਜਿਨ ਕੀਆ, ਫਿਰ ਤਿਸ ਹੀ ਕਰਨੀ ਸਾਰ। ਜਿਸ ਕਰਤੇ ਪੁਰਖ ਨੇ ਇਹ ਸਾਰੀ ਸਿਰਜਣਾ ਬਣਾਈ ਹੈ, ਆਪ ਹੀ ਉਸਦੀ ਜ਼ਰੇ ਜ਼ਰੇ ਦੀ ਸੰਭਾਲ ਕਰ ਰਿਹਾ, ਸੁਚੇਤ ਹੋ ਕੇ ਸੰਭਾਲ ਕਰ ਰਿਹਾ। ਜਦ ਉਹ ਸੰਭਾਲ ਕਰ ਰਿਹਾ ਹੈ ਤਾਂ ਇੱਕ ਅੱਧੇ ਗਲੇ ਦੇ ਜ਼ੰਜੀਰਾਂ ਕਿਉਂ ਨੇ? ਜਦ ਉਹ ਸੰਭਾਲ ਕਰ ਰਿਹਾ ਹੈ ਤਾਂ ਇੱਕ ਅੱਧ ਮੌਜ ਮੇਲੇ ਦੇ ਘੋੜਿਆਂ ਤੇ ਅਸਵਾਰ ਕਿਸ ਤਰ੍ਹਾਂ ਨੇ, ਮਸਤੀਆਂ ਜੋ ਹੈ ਕਿਸ ਤਰ੍ਹਾਂ ਪੈ ਕਰਦੇ ਨੇ? ਤਾਂ ਸਾਹਿਬ ਇਸ ਦੇ ਵਿੱਚ ਜੋ ਇਸ਼ਾਰਤਨ ਸਾਨੂੰ ਜੋ ਹੈ ਸਮਝਾ ਰਹੇ ਨੇ, ਜਿਸ ਦੇ ਗਲੇ ਦੇ ਜ਼ੰਜੀਰੀਆਂ ਨੇ ਉਸ ਤੇ ਕਰੋਪੀ ਨਹੀਂ, ਤੇ ਜੋ ਮੌਜ ਮੇਲਿਆਂ ਦੇ ਘੋੜੇ ਤੇ ਅਸਵਾਰ ਹੈ ਉਸ ਤੇ ਕੋਈ ਵਿਸ਼ੇਸ਼ ਕਿਰਪਾ ਨਹੀਂ ਹੈ। ਜੈਸੇ ਉਗਿਆ ਹੋਇਆ ਸੂਰਜ ਹੈ ਤੇ ਮੈਂ ਅੱਖਾਂ ਬੰਦ ਕਰ ਲਵਾਂ, ਸੂਰਜ ਦੀ ਮੇਰੇ ਤੇ ਕਰੋਪੀ ਨਹੀਂ, ਮੈਂ ਅੱਖਾਂ ਬੰਦ ਕਰ ਲਈਆਂ ਨੇ, ਤੇ ਜੇ ਮੈਂ ਅੱਖਾਂ ਖੋਲ ਲਈਆਂ ਨੇ ਤੇ ਮੈਨੂੰ ਸਾਰੇ ਦਾ ਸਾਰਾ ਚਾਨਣਾ ਦਿਖਾਈ ਦੇਣ ਲੱਗ ਪਿਆ, ਮੇਰੇ ਉੱਪਰ ਸਾਰੇ ਦਾ ਸਾਰਾ ਚਾਨਣਾ ਬਰਸ ਪਿਆ, ਤੋ ਇਹ ਸੂਰਜ ਦੀ ਕੋਈ ਵਿਸ਼ੇਸ਼ ਕਿਰਪਾ ਨਹੀਂ, ਉਹ ਤੇ ਸਾਰੀ ਥਾਂ ਤੇ ਰੋਸ਼ਨੀ ਦੇ ਰਿਹਾ। ਸਤਿਗੁਰ ਸਦਾ ਦਇਆਲ ਹੈ ਬਾਈ, ਵਿਣ ਭਾਗਾਂ ਕਿਆ ਪਾਈਏ। ਉਹ ਤੇ ਸਦਾ ਦਇਆ ਕਰ ਰਿਹਾ, ਹਰ ਵਕਤ ਦਇਆ ਕਰ ਰਿਹਾ ਤੇ ਹਰ ਥਾਂ ਤੇ ਦਇਆ ਕਰ ਰਿਹਾ, ਪਰ ਕਿਸੇ ਕਿਸੇ ਥਾਂ ਐਸਾ ਹੁੰਦਾ ਕਿ ਹਿਰਦੇ ਦਾ ਭਾਂਡਾ ਹੀ ਮੂੰਦਾ ਪਿਆ ਹੁੰਦਾ। ਵਰਖਾ ਤੇ ਹੋ ਰਹੀ ਹੈ ਪਰ ਭਾਂਡਾ ਉਲਟਾ ਪਿਆ, ਤੋ ਬੂੰਦਾਂ ਤੇ ਪੈ ਰਹੀਆਂ ਭਾਂਡੇ ਚ ਪਰ ਬੂੰਦ ਟਿਕ ਨਹੀਂ ਰਹੀ। ਕਿਰਪਾ ਸਦੀਵੀ ਹੋ ਰਹੀ ਹੈ ਹਰ ਮਨੁੱਖ ਦੇ ਉੱਤੇ, ਵਰਖਾ ਸਦੀਵੀ ਹੋ ਰਹੀ ਹੈ ਹਰ ਮਨੁੱਖ ਦੇ ਉੱਤੇ, ਹਰ ਜੀਵ ਦੇ ਉੱਤੇ। ਬਸ ਜਿਨ੍ਹਾਂ ਦੇ ਭਾਂਡੇ ਪੁੱਠੇ ਪਏ ਨੇ, ਉਹ ਵਰਖਾ, ਉਹ ਰਹਿਮਤ, ਉਹ ਆਨੰਦ ਉਹਨਾਂ ਦੇ ਟਿਕਦਾ ਨਹੀਂ, ਬਹਿ ਜਾਂਦਾ। ਸਤਸੰਗ ਮਹਿਜ਼ ਇਸ ਲਈ ਹੈ ਕਿ ਅਸੀਂ ਆਪਣਾ ਪੁੱਠਾ ਭਾਂਡਾ ਸਿੱਧਾ ਕਰ ਲਈਏ, ਆਪਣੀ ਪਾਤਰਤਾ ਬਣਾ ਲਈਏ, ਤਾਂ ਕਿ ਉਹ ਅਗੰਮੀ ਵਰਖਾ ਜੋ ਰਹਿਮਤ ਦੀ ਹੋ ਰਹੀ ਹੈ ਉਹਨੂੰ ਸੰਜੋ ਕੇ ਰੱਖ ਸਕੀਏ, ਉਸਨੂੰ ਸਮੇਟ ਕੇ ਰੱਖ ਸਕੀਏ। ਬਸ ਸਤਸੰਗ ਦਾ ਇਤਨਾ ਲਾਭ ਹੈ। ਔਰ ਜੋ ਸਤਸੰਗੀ ਨਹੀਂ, ਸਮਝ ਲੈਣਾ ਚਾਹੀਦਾ ਹੈ, ਭਾਂਡੇ ਤੇ ਉਲਟੇ ਪਏ ਨੇ, ਇਹ ਰਹਿਮਤ ਨੂੰ ਸਮੇਟ ਕੇ ਨਹੀਂ ਰੱਖ ਸਕੇਗਾ। ਇਸ ਵਾਸਤੇ ਅੱਜ ਅਸੀਂ ਦੇਖਦੇ ਹਾਂ ਵਿਆਪਕ ਦੁੱਖ ਕਿਉਂ ਹੈ, ਕਿਉਂਕਿ ਭਾਂਡੇ ਉਲਟੇ ਪਏ ਨੇ, ਤੇ ਭਾਂਡੇ ਉਲਟੇ ਕਿਉਂ ਨੇ, ਸਤਸੰਗ ਨਹੀਂ ਹੈ, ਰੋਜ਼ ਦੀ ਸਾਧਨਾ ਨਹੀਂ ਹੈ, ਰੋਜ਼ ਦਾ ਸਤਸੰਗ ਨਹੀਂ ਹੈ। ਜੈਸੇ ਜੈਸੇ ਕੋਈ ਰੋਜ਼ ਸਤਸੰਗ ਕਰਦਾ ਹੈ, ਉਸ ਸਤ ਦੀ ਵਿਚਾਰ ਨੂੰ ਸੁਣਦਾ ਹੈ ਕੀਰਤਨ ਦੇ ਰਾਹੀਂ, ਕਥਾ ਦੇ ਰਾਹੀਂ, ਤੇ ਜਦ ਉਹ ਦੇਖਦਾ ਹੈ ਮੈਨੂੰ ਰਸ ਨਹੀਂ ਆਇਆ, ਤੇ ਵਿਚਾਰ ਤੋਂ ਇਹ ਪਤਾ ਚੱਲਦਾ ਹੈ ਤੇਰਾ ਹਿਰਦਾ ਉਲਟਾ ਹੈ, ਭਾਂਡਾ ਉਲਟਾ ਪਿਆ, ਭਾਵ ਤੇਰੇ 'ਚ ਭਰੋਸਾ ਨਹੀਂ, ਤੇਰੇ 'ਚ ਸ਼ਰਧਾ ਨਹੀਂ, ਤੇਰੇ 'ਚ ਯਕੀਨ ਨਹੀਂ। ਤੋ ਸਤਸੰਗ ਸੁਣਦਿਆਂ ਸੁਣਦਿਆਂ ਯਕੀਨ ਬਚ ਜਾਂਦਾ ਹੈ, ਸਤਸੰਗ ਸੁਣਦਿਆਂ ਸੁਣਦਿਆਂ ਸ਼ਰਧਾ ਪੈਦਾ ਹੋ ਜਾਂਦੀ ਹੈ। ਜੈਸੇ ਸ਼ਰਧਾ ਪੈਦਾ ਹੋ ਗਈ, ਜੈਸੇ ਯਕੀਨ ਪੈਦਾ ਹੋ ਗਿਆ, ਭਾਂਡਾ ਸਿੱਧਾ ਹੋ ਗਿਆ, ਤੇ ਜੈਸੇ ਭਾਂਡਾ ਸਿੱਧਾ ਹੋ ਗਿਆ ਅੰਮ੍ਰਿਤ ਨਾਲ ਭਰ ਗਿਆ, ਤੇ ਜੋ ਅੰਮ੍ਰਿਤ ਨਾਲ ਭਰ ਗਿਆ ਉਹ ਤੇ ਮੌਜ ਮੇਲਿਆਂ ਦੇ ਘੋੜੇ ਤੇ ਅਸਵਾਰ ਨੇ, ਤੇ ਜਿਹੜਾ ਭਾਂਡਾ ਮੂੰਦਾ ਪਿਆ ਇੱਕ ਨਾ ਗਲੀ ਜ਼ੰਜੀਰੀਆਂ, ਬਸ ਉਹਨਾਂ ਦੇ ਗਲ ਵਿੱਚ ਜ਼ੰਜੀਰ ਹੈ, ਸੰਭਾਲ ਸਭ ਦੀ ਕਰਦਾ ਪਿਆ, ਪੁੱਠੇ ਭਾਂਡੇ ਤੇ ਵੀ ਬਰਸਦਾ ਪਿਆ, ਸਿੱਧੇ ਤੇ ਵੀ ਉਹ ਬਰਸਦਾ ਪਿਆ। ਈਸ਼ਵਰ ਤੇ ਦੋਸ਼ ਨਹੀਂ ਆਉਂਦਾ, ਉਸ ਤੇ ਇਲਜ਼ਾਮ ਨਹੀਂ ਆਉਂਦਾ, ਹਰ ਵਕਤ ਬਰਸ ਰਿਹਾ, ਹਰ ਥਾਂ ਤੇ ਬਰਸ ਰਿਹਾ। ਇਹ ਬੰਦੇ ਤੂੰ ਬਸ ਸਿਰਫ ਆਪਣਾ ਭਾਂਡਾ ਹੀ ਜੋ ਹੈ ਸਿੱਧਾ ਕਰ, ਹੁਣੇ ਤੂੰ ਅੰਮ੍ਰਿਤ ਨਾਲ ਭਰ ਜਾਏਗਾ, ਸੁੱਖਾਂ ਨਾਲ ਭਰ ਜਾਏਗਾ, ਫਿਰ ਮੌਜ ਮਸਤੀਆਂ ਦੇ ਘੋੜਿਆਂ ਤੇ ਅਸਵਾਰ ਹੋ ਕੇ ਆਨੰਦ ਲਵੇਂਗਾ ਔਰ ਆਨੰਦ ਵੰਡੇਗਾ।